ਗੁਰਮੁਖ ਹੋਵੇ ਸੋ ਪਾਰ ਪਵੇ, ਜਿਨ੍ਹਾਂ ਅੰਦਰ ਸੱਚਾ ਸੋਏ। ਹਜ਼ੂਰ ਫਰਮਾਉਂਦੇ ਨੇ ਗੁਰਮੁਖ ਹੋਵੇ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਅਥਵਾ ਜੋ ਗੁਰੂ ਦੇ ਅਨੁਸਾਰੀ ਹੋ ਜਾਂਦਾ ਹੈ, ਸੋ ਪਾਰ ਪਵੇ, ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦਾ। ਕਿਉਂਕਿ ਸਤਿਗੁਰੂ ਕਲਯੁਗ ਦਾ ਬੋਹਿਤ ਹੈ, ਜਿਹੜਾ ਸਤਿਗੁਰੂ ਦੇ ਅਨੁਸਾਰ ਹੋ ਜਾਂਦਾ, ਗੁਰੂ ਦਾ ਆਗਿਆਕਾਰੀ ਬਣ ਜਾਂਦਾ, ਉਹ ਭਾਵ ਸਾਗਰ ਤੋਂ ਪਾਰ ਪੈ ਜਾਂਦਾ, ਜਿਨ੍ਹਾਂ ਅੰਦਰ ਸੱਚਾ ਸੋਏ। ਪਰ ਨਾਲ ਸ਼ਰਤ ਇਹ ਹੈ, ਜਿਨ੍ਹਾਂ ਦੇ ਅੰਦਰ ਉਹ ਸੱਚਾ ਪ੍ਰਭੂ ਦਾ ਨਾਮ ਵਸ ਜਾਵੇ, ਕਿਉਂਕਿ ਸਤਿਗੁਰੂ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ। ਜਿਹੜਾ ਗੁਰਸਿੱਖ ਉਹਨਾਂ ਦੇ ਅਨੁਸਾਰੀ ਹੋ ਜਾਂਦਾ, ਉਹਨੂੰ ਵੀ ਸੱਚੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਜਿਨ੍ਹਾਂ ਦੇ ਅੰਦਰ ਸੱਚਾ ਨਾਮ ਹੋਵੇ, ਤੇ ਸਤਿਗੁਰੂ ਕਹਿੰਦੇ ਉਹ ਬਈ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਂਦਾ ਹੈ। ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਹਜ਼ੂਰ ਫਰਮਾਉਂਦੇ ਨੇ ਫਿਰ ਉਹ ਗੁਰਮੁਖ ਵਿਅਕਤੀ ਹਮੇਸ਼ਾ ਨਾਮ ਨੂੰ ਹੀ ਸੰਭਾਲਦਾ ਹੈ, ਤੇ ਨਾਮ ਦੀ ਹੀ ਪੂੰਜੀ ਇਕੱਤਰ ਕਰਦਾ ਹੈ। ਨਾਮੇ ਹੀ ਪਤ ਹੋਏ, ਤੇ ਨਾਮ ਦੁਆਰਾ ਹੀ ਉਹਦੀ ਲੋਕ ਤੇ ਪ੍ਰਲੋਕ ਵਿੱਚ ਪਤ ਇੱਜ਼ਤ ਵੀ ਹੁੰਦੀ ਹੈ। ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ। ਲੋ, ਹਜ਼ੂਰ ਕਹਿੰਦੇ ਨੇ ਉਸਨੇ ਸੱਚੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ। ਪਰ ਯਾਦ ਰੱਖੋ, ਕਰਮ ਪ੍ਰਾਪਤ ਹੋਏ ਪੂਰਾ ਗੁਰੂ ਅਕਾਲ ਪੁਰਖ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ। ਜਿਹਦੇ ਉੱਤੇ ਪਰਮੇਸ਼ਰ ਦੀ ਮਿਹਰ ਹੋਵੇ, ਉਹਨੂੰ ਸੱਚਾ ਸਤਿਗੁਰੂ ਮਿਲਦਾ ਹੈ। ਨਹੀਂ ਤੇ ਕਿੰਨੀ ਦੁਨੀਆ ਹੈ ਜਿਹੜੀ ਨਗੂਰੀ ਤੁਰੀ ਫਿਰਦੀ ਹੈ, ਤੇ ਜਿਹੜੀ ਬੇਪੀਰੀ ਬੇਮੁਰਸ਼ਦੀ ਤੁਰੀ ਫਿਰਦੀ ਹੈ। ਵਿਰਲੇ ਭਾਗਾਂ ਵਾਲੇ ਨੇ ਗੁਰਸਿੱਖ ਜਿਹੜੇ ਗੁਰੂ ਵਾਲੇ ਬਣੇ ਨੇ। ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ। ਹਜ਼ੂਰ ਕਹਿੰਦੇ ਨੇ ਵੀ ਉਹਨਾਂ ਨੇ ਸੱਚੇ ਸਤਿਗੁਰੂ ਨੂੰ ਪ੍ਰਾਪਤ ਕੀਤਾ, ਗੁਰੂ ਵਾਲੇ ਬਣੇ ਨੇ। ਪਰ ਗੁਰੂ ਵੀ ਵਾਹਿਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ। ਪੌੜੀ ਆਪੇ ਪਾਰਸ ਆਪ ਧਾਤ ਹੈ, ਆਪ ਕੀ ਤੋਨ ਕੰਚਨ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖੋ ਆਪੇ ਪਾਰਸ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਪਾਰਸ ਹੈ, ਆਪ ਹੀ ਉਹ ਧਾਤ ਰੂਪ ਹੈ। ਜਿਵੇਂ ਅੱਠ ਧਾਤਾਂ ਨੇ, ਕੋਈ ਲੋਹਾ ਹੈ, ਕਲੀ ਹੈ, ਪਿੱਤਲ ਹੈ, ਤਾਂਬਾ ਹੈ, ਇਹ ਧਾਤਾਂ ਨੇ। ਆਪ ਕੀਤੋਂ ਕੰਚਨ, ਤੇ ਉਸ ਵਾਹਿਗੁਰੂ ਪਰਮੇਸ਼ਰ ਨੇ, ਕਿਉਂਕਿ ਉਹ ਆਪ ਪਾਰਸ ਹੈ, ਤੇ ਜਿੰਨੀਆਂ ਵੀ ਹੋਰ ਧਾਤਾਂ ਨੇ ਸੋਨੇ ਤੋਂ ਬਿਨਾਂ ਸੱਤ ਧਾਤਾਂ ਨੇ, ਆਪ ਕੀਤੋਂ ਕੰਚਨ, ਤੇ ਆਪ ਹੀ ਉਸਨੇ ਉਹਨਾਂ ਨੂੰ ਕੰਚਨ ਦਰਤ ਸੋਨਾ ਬਣਾ ਦਿੱਤਾ। ਕਿਉਂਕਿ ਪਾਰਸ ਦੇ ਵਿੱਚ ਇਹ ਗੁਣ ਹੈ, ਸੱਤ ਧਾਤਾਂ ਜਦੋਂ ਉਸ ਨੂੰ ਛੋਹ ਜਾਂਦੀਆਂ ਹਨ, ਉਹ ਉਹਨਾਂ ਨੂੰ ਸੋਨਾ ਬਣਾ ਦਿੰਦੇ ਆਪੇ ਪਾਰਸ। ਇਸੇ ਤਰ੍ਹਾਂ ਆਪ ਗੁਰੂ ਰੂਪੀ ਪਾਰਸ ਹੈ, ਤੇ ਆਪ ਹੀ ਜਿਹੜੇ ਚਾਰ ਵਰਨ ਤੇ ਚਾਰ ਆਸ਼ਰਮ ਨੇ, ਇਹ ਮਨ ਨੂੰ ਅੱਠ ਧਾਤਾਂ ਨੇ। ਆਪ ਕੀਤੋਂ ਕੰਚਨ, ਇਹਨਾਂ ਚਾਰੇ ਵਰਨਾ ਸ਼ਰਮਾਂ ਦੇ ਵਿੱਚੋਂ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਜਿਹਨੇ ਸਤਿਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲਈ, ਤੇ ਫਿਰ ਉਹਦੇ ਉੱਤੇ ਪਾਰਸ ਕਲਾ ਵਰਤ ਜਾਂਦੀ ਹੈ, ਤੇ ਉਸ ਨੂੰ ਸਤਿਗੁਰੂ ਸੋਨਾ ਬਣਾ ਦਿੰਦੇ ਨੇ। ਉਹਦਾ ਜੀਵਨ ਸੋਨੇ ਵਰਗਾ ਸ਼ੁੱਧ ਤੇ ਨਿਰਵਿਕਾਰ ਹੋ ਜਾਂਦਾ ਹੈ। ਆਪੇ ਠਾਕੁਰ ਸੇਵਕ ਆਪੇ, ਆਪੇ ਹੀ ਪਾਪ ਖੰਡਨ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਠਾਕੁਰ ਮਾਲਕ ਹੈ, ਤੇ ਆਪੇ ਉਹ ਸੇਵਕ ਹੈ। ਭਾਵ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਦੀ ਜੋਤ ਵਰਤ ਰਹੀ ਹੈ। ਆਪੇ ਹੀ ਪਾਪ ਖੰਡਨ, ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਪਾਪਾਂ ਨੂੰ ਖੰਡਨ ਨਾਸ ਕਰਨ ਵਾਲਾ ਹੈ। ਆਪੇ ਸਭ ਕਟ ਭੋਗ ਵੈ ਸਵਾਮੀ, ਆਪੇ ਹੀ ਸਭ ਅੰਜਨ। ਹਜ਼ੂਰ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਘਟਾਂ ਘਟਾਂ ਦੇ ਵਿੱਚ ਸਾਰੇ ਰਸਾਂ ਨੂੰ ਭੋਗ ਰਿਹਾ ਹੈ, ਕਿਉਂਕਿ ਉਹ ਵਾਹਿਗੁਰੂ ਸਭ ਦੇ ਅੰਦਰ ਬੈਠਾ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਏ ਆਲ ਜੀਓ। ਉਹ ਜੋਗੀਆਂ ਅੰਦਰ ਜੋਗ ਦਾ ਰਸ ਮਾਣ ਰਿਹਾ ਹੈ, ਭੋਗੀਆਂ ਵਿੱਚ ਭੋਗਾਂ ਦਾ ਰਸ ਮਾਣ ਰਿਹਾ ਹੈ। ਆਪੇ ਸਭ ਘਟ ਭੋਗ ਵੈ ਸਵਾਮੀ, ਉਹ ਮਾਲਕ ਵਾਹਿਗੁਰੂ ਆਪੇ ਸਾਰੇ ਜੀਵਾਂ ਦੇ ਹਿਰਦੇ ਵਿੱਚ ਬੈਠ ਕੇ ਸਾਰੇ ਹੀ ਰਸਾਂ ਨੂੰ ਭੋਗ ਰਿਹਾ ਹੈ। ਆਪੇ ਹੀ ਸਭ ਅੰਜਨ, ਤੇ ਉਹ ਵਾਹਿਗੁਰੂ ਆਪ ਹੀ ਪਾਈ ਸਭ ਨੂੰ ਅੰਜਨ, ਗਿਆਨ ਦਾ ਅੰਜਨ ਸੁਰਮਾ ਬਖਸ਼ਿਸ਼ ਕਰਨ ਵਾਲਾ ਹੈ। ਆਪ ਵਿਵੇਕ ਆਪ ਸਭ ਬੀਤਾ ਆਪੇ ਗੁਰਮੁਖ ਭੰਜਨ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਵਿਵੇਕ ਰੂਪ ਹੈ। ਬਿਬ ਕਹਿੰਦੇ ਨੇ ਦੋ ਨੂੰ ਵਿਵੇਕ ਜਿਹੜਾ ਦੋਹਾਂ ਤੋਂ ਇੱਕ ਕਰ ਦੇਵੇ ਉਹਨੂੰ ਕਹਿੰਦੀ ਹੈ ਵਿਵੇਕ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਜੀਵ ਈਸ਼ ਦੀ ਏਕਤਾ ਦੇ ਗਿਆਨ ਨੂੰ ਵੀ ਬਖਸ਼ਿਸ਼ ਕਰਨ ਵਾਲਾ ਹੈ, ਆਪੇ ਵਿਵੇਕ ਰੂਪ ਹੈ ਤੇ ਆਪ ਸਭ ਬੇਤਾ ਤੇ ਆਪ ਵਾਹਿਗੁਰੂ ਸਾਰਿਆਂ ਦਾ ਬੇਤਾ ਦਾ ਅਰਥ ਗਿਆਤਾ ਹੈ, ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਆਪੇ ਗੁਰਮੁਖ ਭੰਜਨ, ਲੋ ਹਜ਼ੂਰ ਕਹਿੰਦੇ ਨੇ ਉਹ ਆਪ ਹੀ ਵਾਹਿਗੁਰੂ ਗੁਰਮੁਖਾਂ ਦੇ ਜਿਹੜੇ ਵਿਕਾਰ ਨੇ ਤੇ ਪਾਪ ਨੇ ਉਹਨਾਂ ਨੂੰ ਭੰਜਨ ਨਾਸ ਕਰਨ ਵਾਲਾ ਹੈ। ਜਨ ਨਾਨਕ ਸਾ ਲਾਹੇ ਨਾ ਰੱਜੈ ਤੁਦ ਕਰਤੇ, ਤੂੰ ਹਰ ਸੁਖ ਦਾਤਾ ਵੱਡਣ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਕਰਤਾ ਪੁਰਖ ਵਾਹਿਗੁਰੂ, ਹੇ ਪਰਮ ਪਿਤਾ ਪਰਮਾਤਮਾ, ਮੈਂ ਤੇ ਤੈਨੂੰ ਸਲਾਉਂਦਾ ਕਦੀ ਰੱਜਦਾ ਹੀ ਨਹੀਂ ਆ। ਤੇਰੀ ਵਡਿਆਈ ਤੇਰੀ ਸਿਫਤ ਸਲਾਹ ਕਰਦਾ ਕਦੇ ਮੈਂ ਰੱਜਦਾ ਹੀ ਨਹੀਂ। ਤੂੰ ਹਰ ਸੁਖ ਦਾਤਾ ਵੱਡਣ, ਹੇ ਵਾਹਿਗੁਰੂ ਤੂੰ ਸਭ ਤੋਂ ਵੱਡਾ ਹੈ ਤੇ ਸਾਰੇ ਸੁਖਾਂ ਦਾ ਦਾਤਾ ਵੀ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਸਭ ਤੋਂ ਵੱਡਾ ਵੀ ਹੈ ਤੇ ਸਾਰੇ ਸੁਖ ਵੀ ਬਖਸ਼ਿਸ਼ ਕਰਦਾ। ਹਜ਼ੂਰ ਦੇ ਬਚਨ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ। ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ। ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ। ਸਲੋਕ ਮਹੱਲਾ ਚੌਥਾ, ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹੇ। ਲਓ ਜਦੋਂ ਪਿਛਲਾ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਨ ਕੀਤਾ, ਗੁਰਸਿੱਖਾਂ ਨੇ ਪੜ੍ਹਿਆ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਤਾਂ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਜੇ ਮਨੁੱਖ ਕੋਈ ਹੋਰ ਪੁੰਨ ਕਰਮ ਜਾਂ ਧਰਮ ਦੇ ਕਰਮ ਜਾਂ ਕੋਈ ਹੋਰ ਸੰਸਾਰੀ ਕਰਮ ਕਰਦਾ ਹੋਵੇ ਕਿ ਉਹਦੇ ਨਾਲ ਜੀਵਨ ਦੀ ਸਫਲਤਾ ਹੋ ਸਕਦੀ ਹੈ? ਲਹੁਣ ਜੇ ਸੇਵਾ ਦਾ ਨਹੀਂ ਵੀ ਮੌਕਾ ਮਿਲਦਾ, ਕੋਈ ਹੋਰ ਆਦਮੀ ਕੋਈ ਪੁੰਨ ਦਾਨ ਪੂਜਾ ਪਾਠ ਵਰਤ ਨੇਮ ਹੋਰ ਜਿਹੜੇ ਇਹੋ ਜਿਹੇ ਸਕਾਮ ਕਰਮ ਕਰਦਾ ਫਿਰੇ ਕਿ ਉਹਨਾਂ ਨਾਲ ਵੀ ਜੀਵ ਦੀ ਕਲਿਆਣ ਹੋ ਸਕਦੀ ਹੈ? ਲਹੁਣ ਇਹਦਾ ਜਵਾਬ ਸਤਿਗੁਰੂ ਕੀ ਦਿੰਦੇ ਹਨ? ਸੰਗਤਾਂ ਪ੍ਰੇਮ ਨਾਲ ਸੁਣੋ। ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹੇ। ਗੁਰਮੁਖੋ ਬਿਨਾਂ ਸਤਿਗੁਰੂ ਦੀ ਸੇਵਾ ਤੋਂ, ਕਿਉਂਕਿ ਸੇਵਾ ਤੇ ਮਹਾਨ ਹੈ ਹੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਜੇਤੇ ਕਰਮ ਕਮਾਹੇ, ਅਸੀਂ ਜਿੰਨੇ ਹੋਰ ਕਰਮ ਕਮਾਉਣੇ ਹਾਂ, ਤੀਰਥ ਵਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾ। ਜਿੰਨੇ ਵੀ ਹੋਰ ਕਰਮ ਨੇ, ਚਾਹੇ ਉਹ ਪਾਪ ਰੂਪ ਕਰਮ ਨੇ ਚਾਹੇ ਪੁੰਨ ਰੂਪ ਕਰਮ ਨੇ, ਪਰ ਹਜ਼ੂਰ ਕਹਿੰਦੇ ਨੇ ਜੀਅ ਕੇ ਬੰਧਨਾ, ਉਹ ਸਾਰੇ ਇਸ ਜੀਵ ਦੇ ਗਲ ਦੇ ਵਿੱਚ ਬੰਧਨ ਰੂਪ ਹੋ ਕੇ ਹੀ ਪੈਂਦੇ ਨੇ, ਕਿਉਂਕਿ ਇਹ ਮਨੁੱਖ ਚਾਹੇ ਪਾਪ ਕਰਦਾ ਚਾਹੇ ਕੋਈ ਚੰਗਾ ਵੀ ਕੰਮ ਕਰਦਾ ਨਾ, ਉਹਦਾ ਹੰਕਾਰ ਜ਼ਰੂਰ ਕਰ ਬੈਠਦਾ ਤੇ ਜਿਹੜਾ ਹੰਕਾਰ ਹੈ ਉਹੀ ਬੰਧਨ ਰੂਪ ਹੈ। ਮਹਾਂਪੁਰਖ ਇਸੇ ਲਈ ਆਖਦੇ ਸਨ, ਕਿਸੇ ਮਨੁੱਖ ਦੇ ਪੈਰਾਂ ਦੇ ਵਿੱਚ ਲੋਹੇ ਦੀ ਬੇੜੀ ਪਾ ਦਿਓ ਤੇ ਚਾਹੇ ਸੋਨੇ ਦੀ ਪਾ ਦਿਓ, ਅਕਸਰ ਦੋਵੇਂ ਹੀ ਪੈਰਾਂ ਨੂੰ ਤੇ ਬੰਨ ਲੈਂਦੀਆਂ। ਕਿਸੇ ਦੇ ਗਲ ਦੇ ਵਿੱਚ ਸੰਨ ਦੀ ਰੱਸੀ ਪਾ ਦਿਓ, ਕਿਸੇ ਦੇ ਗਲ ਵਿੱਚ ਰੇਸ਼ਮ ਦੀ ਡੋਰ ਪਾ ਦਿਓ ਤੇ ਬੰਨ ਤਾਂ ਦੋਵੇਂ ਲੈਂਦੀਆਂ ਨੇ। ਇਸੇ ਤਰ੍ਹਾਂ ਇਹ ਚੰਗੇ ਤੇ ਮਾੜੇ ਕਰਮਾਂ ਦੇ ਬੰਧਨ ਨੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ, ਬਿਨਾਂ ਸਤਿਗੁਰੂ ਦੀ ਸੇਵਾ ਤੋਂ ਅਸੀਂ ਜਿੰਨੇ ਵੀ ਹੋਰ ਚੰਗੇ ਮਾੜੇ ਕਰਮ ਕਰਦੇ ਹਾਂ ਉਹ ਸਾਰੇ ਜੀਵ ਦੇ ਗਲ ਵਿੱਚ ਬੰਧਨ ਪੈਂਦੇ ਹਨ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਹਜ਼ੂਰ ਕਹਿੰਦੇ ਬਿਨਾਂ ਸਤਿਗੁਰੂ ਦੀ ਸੇਵਾ ਤੋਂ, ਯਾਦ ਰੱਖੋ ਲੋਕ ਤੇ ਪ੍ਰਲੋਕ ਵਿੱਚ ਕਿਧਰੇ ਵੀ ਟਿਕਾਣਾ ਨਹੀਂ ਮਿਲ ਸਕਦਾ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਵਿੱਚ ਦੁਨੀਆ ਸੇਵ ਕਮਾਈਏ ਤੋ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ। ਗੁਰੂ ਦੀ ਸੇਵਾ ਕਰਕੇ ਦਰਗਾਹ ਵਿੱਚ ਵੀ ਬੈਠਣ ਨੂੰ ਥਾਂ ਮਿਲ ਜਾਂਦੀ ਹੈ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਬਿਨਾਂ ਸਤਿਗੁਰੂ ਦੀ ਸੇਵਾ ਤੋਂ ਨਾ ਇੱਥੇ ਨਾ ਦਰਗਾਹ ਦੇ ਵਿੱਚ ਸਾਨੂੰ ਰਹਿਣ ਲਈ ਕੋਈ ਜਗ੍ਹਾ ਮਿਲਦੀ ਹੈ। ਮਰ ਜੰਮਹਿ ਆਵੇ ਜਾਏ, ਹੋਰ ਜਿੰਨੇ ਕੋਈ ਚੰਗੇ ਮਾੜੇ ਕਰਮ ਕਰ ਲਵੇ, ਪਰ ਉਹ ਜੰਮਦਾ ਮਰਦਾ ਹੀ ਰਹਿੰਦਾ ਤੇ ਹਮੇਸ਼ਾ ਲਈ ਆਵਹ ਜਾਏ ਆਉਂਦਾ ਜਾਂਦਾ ਹੀ ਰਹਿੰਦਾ। ਕਿਉਂਕਿ ਜੰਮਣਾ ਤੇ ਮਰਨਾ ਸਰੀਰ ਦਾ ਧਰਮ ਹੈ, ਆਉਣਾ ਤੇ ਜਾਣਾ ਇਹ ਜੀਵ ਦਾ ਕਰਮ ਹੈ। ਸਰੀਰ ਜੰਮਦਾ ਮਰਦਾ ਰਹਿੰਦਾ ਤੇ ਜੀਵ ਆਉਂਦਾ ਜਾਂਦਾ ਰਹਿੰਦਾ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਇਹ ਮਨੁੱਖ ਦੀ ਜ਼ੁਬਾਨ ਦੇ ਵਿੱਚ ਵੀ ਰਸ ਨਹੀਂ ਆਉਂਦਾ। ਜਿਹੜਾ ਮਨੁੱਖ ਸ਼ਰਧਾ, ਭਾਵਨਾ, ਨਿਮਰਤਾ, ਪਿਆਰ ਦੇ ਨਾਲ ਸੇਵਾ ਕਰਦਾ ਹੈ, ਉਹ ਕਦੇ ਕਿਸੇ ਨੂੰ ਫਿੱਕਾ ਨਹੀਂ ਬੋਲਦਾ। ਬਿਨਾਂ ਸਤਿਗੁਰੂ ਦੀ ਸੇਵਾ ਤੋਂ ਮਨੁੱਖ ਫਿੱਕਾ ਬੋਲਦਾ, ਇਸੇ ਲਈ ਨਾਮ ਨਾ ਵਸੈ ਮਨ ਆਏ, ਇਸੇ ਲਈ ਵਾਹਿਗੁਰੂ ਦਾ ਨਾਮ ਨਹੀਂ ਮਨ ਵਿੱਚ ਆ ਕੇ ਵਸਦਾ। ਜਿੰਨਾ ਚਿਰ ਆਦਮੀ ਫਿੱਕਾ ਬੋਲਣਾ ਨਹੀਂ ਛੱਡਦਾ ਤੇ ਓਨਾ ਚਿਰ ਉਹਦੇ ਹਿਰਦੇ ਵਿੱਚ ਨਾਮ ਨਹੀਂ ਵਸ ਸਕਦਾ। ਤੇ ਜਿਹੜਾ ਮਨੁੱਖ ਫਿੱਕਾ ਬੋਲਦਾ ਹੈ, ਉਹਦੇ ਪ੍ਰਥਾਏ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਫਰਮਾਇਆ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜਿਹੜਾ ਮਨੁੱਖ ਫਿੱਕਾ ਬੋਲਦਾ ਹੈ, ਉਹਦਾ ਆਪਣਾ ਤਨ ਵੀ ਤੇ ਮਨ ਵੀ ਫਿੱਕਾ ਹੋ ਜਾਂਦਾ, ਖੁਸ਼ਕ ਹੋ ਜਾਂਦਾ, ਪ੍ਰੇਮ ਉਹਦੇ ਅੰਦਰੋਂ ਖਤਮ ਹੋ ਜਾਂਦਾ। ਇਸ ਲਈ ਫਿੱਕਾ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਸਤਿਗੁਰੂ ਕੀ ਕਹਿੰਦੇ ਨੇ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀਆ, ਫਿੱਕੇ ਫਿੱਕੀ ਸੋਏ। ਸਤਿਗੁਰੂ ਕਹਿੰਦੇ ਨੇ ਫਿੱਕੇ ਨੂੰ ਫਿੱਕਾ ਕਰਕੇ ਹੀ ਲੋਕ ਸੱਦਦੇ ਨੇ। ਜਿਹੜਾ ਆਦਮੀ ਜਿਹਦੀ ਆਦਮੀ ਦੀ ਜ਼ੁਬਾਨ ਦੇ ਵਿੱਚ ਰਸ ਨਾ ਹੋਵੇ ਤੇ ਉਹਨੂੰ ਸਾਰੇ ਕਹਿੰਦੇ ਨੇ ਲੈ ਕੀ ਬਕਵਾਸ ਕਰਦਾ ਫਿਰਦਾ, ਕੀ ਇਹ ਰੁੱਖਾ ਬੋਲਦਾ। ਲੋ ਹਜ਼ੂਰ ਕਹਿੰਦੇ ਨੇ ਉਸ ਫਿੱਕਾ ਬੋਲਣ ਵਾਲੇ ਦੀ ਸੋਭਾ ਵੀ ਫਿੱਕੀ ਹੋ ਜਾਂਦੀ, ਭਾਵ ਲੋਕ ਤੇ ਉਸਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਜਿਹੜਾ ਕਿਸੇ ਪ੍ਰਤੀ ਫਿੱਕਾ ਬੋਲਦਾ ਹੈ, ਕੋਈ ਮਾੜੇ ਬਚਨ ਬੋਲਦਾ ਹੈ। ਫਿੱਕੇ ਫਿੱਕੀ ਸੋਏ, ਹਜ਼ੂਰ ਕਹਿੰਦੇ ਫਿੱਕਾ ਦਰਗਾਹ ਸਟੀਏ। ਜਿਹੜਾ ਮਨੁੱਖ ਫਿੱਕਾ ਬੋਲਦਾ ਹੈ ਉਹਨੂੰ ਦਰਗਾਹ ਦੇ ਵਿੱਚ ਵੀ ਪਰੇ ਸੁੱਟ ਦਿੱਤਾ ਜਾਂਦਾ, ਉਹ ਦਰਗਾਹ ਵਿੱਚ ਵੀ ਕਬੂਲ ਨਹੀਂ ਹੁੰਦਾ। ਫਿੱਕਾ ਦਰਗਾਹ ਸਟੀਆ, ਮੋਹੇ ਥੁੱਕਾਂ ਫਿੱਕੇ ਪਾਏ। ਜਿਹੜਾ ਫਿੱਕਾ ਬੋਲਦਾ ਉਹਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਨੇ, ਲੋਕ ਲਾਹਣਤਾਂ ਦਿੰਦੇ ਨੇ। ਜਿਹੜਾ ਆਦਮੀ ਫਿੱਕਾ ਬੋਲਦਾ ਹੈ, ਕਿਸੇ ਦੀ ਬੇਪਤੀ ਕਰਦਾ ਹੈ, ਕਿਸੇ ਦੀ ਅਣਹੋਈ ਨਰਾਦਰੀ ਕਰਦਾ ਹੈ, ਤੇ ਫਿਰ ਲੋਕ ਉਸਨੂੰ ਲਾਹਣਤਾਂ ਦਿੰਦੇ ਨੇ, ਇਹ ਮਨ ਉਹਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਨੇ। ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਫਿੱਕਾ ਬੋਲਦਾ ਹੈ ਉਹਦੇ ਪ੍ਰਥਾਏ ਸਤਿਗੁਰੂ ਦੇ ਪਵਿੱਤਰ ਉਪਦੇਸ਼ ਨੇ। ਹਜ਼ੂਰ ਕਹਿੰਦੇ ਨੇ ਮੋਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਆ ਪਾਣਾ ਲਹਿ ਸਜਾਏ। ਜਿਹੜਾ ਫਿੱਕਾ ਬੋਲਦਾ ਹੈ ਤੇ ਉਹਨੂੰ ਮੂਰਖ ਦਾ ਦਰਜਾ ਦਿੱਤਾ ਜਾਂਦਾ, ਵੀ ਇਹ ਮੂਰਖ ਹੈ, ਜਿਹਨੂੰ ਬੋਲਣ ਦੀ ਵੀ ਤਮੀਜ਼ ਨਹੀਂ, ਰੁੱਖਾ ਬੋਲਦਾ, ਕਿਸੇ ਨੂੰ ਅਪਮਾਨ ਭਰੇ ਸ਼ਬਦਾਂ ਨਾਲ ਬੋਲਦਾ। ਹਜ਼ੂਰ ਕਹਿੰਦੇ ਨੇ ਫਿਰ ਉਹਨੂੰ ਸਜ਼ਾ ਕੀ ਮਿਲਦੀ, ਪਾਣਾ ਲਹਿ ਸਜਾਏ, ਫਿਰ ਇੱਕ ਦਿਨ ਉਹਨੂੰ ਜੁੱਤੀਆਂ ਖਾਣੀਆਂ ਪੈਂਦੀਆਂ। ਜਿਹੜਾ ਕਿਸੇ ਦੀ ਸ਼ਾਨ ਦੇ ਖਿਲਾਫ਼ ਬੋਲਦਾ, ਕਿਸੇ ਨੂੰ ਮਾੜਾ ਚੰਗਾ ਬੋਲਦਾ, ਫਿਰ ਆਖਿਰ ਉਹਦਾ ਵੀ ਸਮਾਂ ਆ ਜਾਂਦਾ, ਪਾਣਾ ਦਾ ਅਰਥ ਪਾਣਾ ਲਹਿ ਸਜਾਏ, ਫਿਰ ਉਹ ਛਿੱਤਰਾਂ ਦੀ ਸਜ਼ਾ ਦਾ ਹੀ ਹੱਕਦਾਰ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਬਈ ਫਿੱਕਾ ਨਹੀਂ ਬੋਲਣਾ ਚਾਹੀਦਾ, ਬਿਨਾਂ ਸਤਿਗੁਰੂ ਦੀ ਸੇਵਾ ਤੋਂ ਆਦਮੀ ਫਿੱਕਾ ਬੋਲਦਾ ਤੇ ਇਸੇ ਕਰਕੇ ਉਹਦੇ ਮਨ ਦੇ ਵਿੱਚ ਆ ਕੇ ਨਾਮ ਨਹੀਂ ਵਸ ਸਕਦਾ। ਨਾਨਕ ਬਿਨ ਸਤਿਗੁਰ ਸੇਵੇ ਜਮ ਪੁਰ ਬੱਧੇ ਮਾਰੀਆ ਹੈ, ਮੋਹ ਕਾਲੈ ਉੱਠ ਜਾਹੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਇਹ ਉਪਦੇਸ਼ ਹਨ, ਗੁਰਮੁਖੋ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਇਹ ਜਿਹੜੇ ਜੀਵ ਨੇ ਜਮਪੁਰੀ ਦੇ ਵਿੱਚ ਬੱਝੇ ਹੋਏ ਮਾਰੀ ਦੇ ਹਨ। ਜਿਹੜੇ ਤਾਂ ਸਤਿਗੁਰੂ ਦੀ ਸੇਵਾ ਕਰਦੇ ਹਨ ਔਰ ਉਹਨਾਂ ਦੀ ਤੇ ਸਤਿਗੁਰੂ ਲੋਕ ਪ੍ਰਲੋਕ ਵਿੱਚ ਸਹਾਇਤਾ ਵੀ ਕਰਦੇ ਨੇ, ਤੇ ਜਿਹੜੇ ਸੇਵਾ ਨਹੀਂ ਕਰਦੇ ਉਹਨਾਂ ਨੂੰ ਜਮਪੁਰੀ ਦੇ ਵਿੱਚ ਬੰਨ ਕੇ ਮਾਰਿਆ ਕੁੱਟਿਆ ਜਾਂਦਾ। ਮੂੰਹ ਕਾਲਾ ਉੱਠ ਜਾਏ ਵੀ ਉਹ ਕਾਲਾ ਮੂੰਹ ਕਰਵਾ ਕੇ ਉਹ ਕਾਲੇ ਮੂੰਹ ਵਾਲੇ ਇੱਥੋਂ ਉੱਠ ਕੇ ਚਲੇ ਜਾਂਦੇ ਨੇ ਅਥਵਾ ਮੂੰਹ ਕਾਲਾ ਉੱਠ ਜਾਏ ਉਹ ਕਾਲੇ ਮੂੰਹ ਵਾਲੇ ਇੱਥੋਂ ਉੱਠ ਕੇ ਚਲੇ ਜਾਂਦੇ ਨੇ ਤੇ ਅੱਗੇ ਜਾ ਕੇ ਜਮਾਨੀਆਂ ਸਜਾਵਾਂ ਸਹਾਰਦੇ ਨੇ ਜਾਂ ਕੁਛ ਵਿਦਵਾਨਾਂ ਨੇ ਮੂੰਹ ਕਾਲਾ ਦਾ ਅਰਥ ਵੀ ਕਾਲੇ ਮੂੰਹ ਵਾਲੇ ਜਿਹੜੇ ਜਮਦੂਤ ਨੇ ਕਹਿੰਦੇ ਉਹ ਵੀ ਕਾਲੇ ਮੂੰਹ ਵਾਲੇ ਨੇ ਉਹ ਕਾਲੇ ਮੂੰਹ ਵਾਲੇ ਜਮਦੂਤਾਂ ਦੇ ਨਾਲ ਉੱਠ ਕੇ ਉਹ ਚਲੇ ਜਾਂਦੇ ਹਨ। ਮਹੱਲਾ ਤੀਜਾ, ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ, ਹਰ ਨਾਮੇ ਲੱਗੈ ਪਿਆਰ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਹੁਣ ਗੁਰਸਿੱਖ ਮਾਈ ਪਾਈ ਗੁਰੂ ਦੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ, ਹੁਣ ਉਹਨਾਂ ਦੇ ਬਾਰੇ ਦੱਸਣ ਲੱਗੇ ਹਨ। ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ, ਇੱਕ ਐਸੇ ਵੀ ਗੁਰਸਿੱਖ ਮਾਈ ਭਾਈ ਨੇ ਜਿਹੜੇ ਭਾਈ ਸਤਿਗੁਰੂ ਦੀ ਸੇਵਾ ਕਰਦੇ ਨੇ। ਕਿਵੇਂ ਕਰਦੇ ਨੇ? ਚਾਕਰੀ, ਜਿਵੇਂ ਕੋਈ ਨੌਕਰ ਨੌਕਰੀ ਕਰਦਾ ਹੈ, ਜਿਵੇਂ ਕਿਸੇ ਦਾ ਨੌਕਰ ਰੱਖਿਆ ਹਰ ਵੇਲੇ ਕੰਮ ਕਾਰ ਦੇ ਵਿੱਚ ਲੱਗਿਆ ਰਹਿੰਦਾ ਨਾ, ਇਸੇ ਤਰ੍ਹਾਂ ਜਿਹੜੇ ਭਾਈ ਇਸ ਤਰ੍ਹਾਂ ਸਤਿਗੁਰੂ ਦੀ ਸੇਵਾ ਕਰਦੇ ਨੇ ਜਿਵੇਂ ਕੋਈ ਕਿਸੇ ਦੀ ਚਾਕਰੀ ਕਰੀਦੀ ਹੈ, ਤੇ ਫਿਰ ਉਹਨਾਂ ਤੇ ਸਤਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ। ਕਿਉਂਕਿ ਨੌਕਰ ਦੇ ਮਨ ਦੇ ਵਿੱਚ ਹਮੇਸ਼ਾ ਇਹ ਖਿਆਲ ਹੁੰਦਾ ਹੈ ਬਈ ਮੈਂ ਕੰਮ ਕਰਨਾ ਹੀ ਕਰਨਾ ਹੈ, ਜੇ ਮੈਂ ਕੰਮ ਨਾ ਕੀਤਾ ਤੇ ਮੈਨੂੰ ਮਾਲਕ ਨੇ ਤਨਖਾਹ ਨਹੀਂ ਦੇਣੀ। ਇਸ ਲਈ ਉਹ ਕੰਮ ਤੋਂ ਕਦੀ ਵੀ ਉਹ ਕਤਰਾਉਂਦਾ ਨਹੀਂ, ਪਾਸਾ ਨਹੀਂ ਵੱਟਦਾ। ਇਸੇ ਤਰ੍ਹਾਂ ਸਤਿਗੁਰੂ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਚਾਹ ਦੇ ਨਾਲ ਸੇਵਾ ਕਰੋ, ਪ੍ਰੇਮ ਦੇ ਨਾਲ ਸੇਵਾ ਕਰੋ। ਇੱਕ ਐਸੇ ਵੀ ਗੁਰਮੁਖ ਪਿਆਰੇ ਨੇ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਤੇ ਕਰਦੇ ਨੇ ਬੜੇ ਚਾਹ ਦੇ ਨਾਲ ਕਰਦੇ ਨੇ। ਹਰ ਨਾਮੇ ਲੱਗੇ ਪਿਆਰ, ਤੇ ਫਿਰ ਉਹਨਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ। ਨਾਨਕ ਜਨਮ ਸਵਾਰਨ ਆਪਣਾ, ਕੋਲਕਾ ਕਰਹਿ ਉਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਗੁਰਮੁਖ ਪਿਆਰੇ ਆਪਣੇ ਜਨਮ ਨੂੰ ਸਵਾਰ ਲੈਂਦੇ ਨੇ। ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਕੁਲਕਾ ਕਰਨ ਉਧਾਰੋ, ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਨੇ। ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਹਨ, ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ, ਤੇ ਫਿਰ ਉਹਨਾਂ ਦਾ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ। ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਲੱਗ ਜਾਵੇ ਉਹ ਆਪਣੇ ਜਨਮ ਨੂੰ ਵੀ ਸਵਾਰ ਲੈਂਦੇ ਨੇ ਤੇ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਹਨ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪੇ ਚਾਟ ਸਾਲ ਆਪ ਹੈ ਪਦ, ਆਪੇ ਚਾਟੜੇ ਪੜਨ ਕੋ ਆਣੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵਾਹਿਗੁਰੂ ਦੀ ਮਹਿਮਾ ਹੈ। ਆਪੇ ਚਾਟ ਸਾਲ, ਉਹ ਵਾਹਿਗੁਰੂ ਆਪ ਹੀ ਚਾਟ ਸਾਲ ਦਾ ਅਰਥ ਹੈ ਪਾਠਸ਼ਾਲਾ, ਸਕੂਲ ਜਿਵੇਂ ਆਪਾਂ ਕਹਿ ਦਿੰਦੇ ਹਾਂ, ਤੇ ਫਾਰਸੀ ਚ ਮਦਰਸਾ ਵੀ ਕਹਿ ਦਿੰਦੇ ਹਨ। ਆਪੇ ਚਾਟ ਸਾਲ, ਉਹ ਵਾਹਿਗੁਰੂ ਆਪ ਹੀ ਪਾਠਸ਼ਾਲਾ ਹੈ, ਆਪ ਹੈ ਪਾਧਾ ਤੇ ਆਪ ਹੀ ਉੱਥੇ ਪੜਾਉਣ ਵਾਲਾ ਪਾਧਾ ਹੈ। ਪੁਰਾਣੇ ਸਮੇਂ ਦੇ ਵਿੱਚ ਜਿੱਥੇ ਬੱਚਿਆਂ ਨੂੰ ਵਿਦਿਆ ਪੜਾਈ ਜਾਂਦੀ ਸੀ ਉਸਨੂੰ ਪਾਠਸ਼ਾਲਾ ਜਾਂ ਚਾਟ ਸਾਲ ਕਹਿੰਦੇ ਸਨ ਤੇ ਪੜਾਉਣ ਵਾਲੇ ਟੀਚਰ ਨੂੰ ਪਾਧਾ ਕਹਿੰਦੇ ਸਨ। ਹਜ਼ੂਰ ਫਰਮਾਉਂਦੇ ਨੇ ਉਹ ਵਾਹਿਗੁਰੂ ਆਪੇ ਚਾਟ ਸਾਲ ਹੈ, ਪਾਠਸ਼ਾਲਾ ਹੈ, ਆਪੇ ਉਹ ਸਕੂਲ ਹੈ ਤੇ ਆਪ ਹੀ ਪੜਾਉਣ ਵਾਲਾ ਪਾਧਾ ਟੀਚਰ ਹੈ। ਆਪੇ ਚਾਟੜੇ ਪੜਨ ਕੋ ਆਣੇ, ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਜਿਹੜੇ ਚਾਟੜੇ ਨੇ ਵਿਦਿਆਰਥੀ ਨੇ ਉਹ ਪੜਨ ਵਾਸਤੇ ਲਿਆਂਦੇ ਨੇ। ਜਿਵੇਂ ਕਿਸੇ ਪਾਠਸ਼ਾਲਾ ਦੇ ਵਿੱਚ ਜਿਹੜਾ ਕੋਈ ਪਾਧਾ ਹੁੰਦਾ ਹੈ ਉਹ ਬੱਚਿਆਂ ਨੂੰ ਕਹਿ ਕੇ ਵੀ ਤੁਸੀਂ ਆਓ ਪੜਨ ਵਾਸਤੇ, ਤੇ ਉਹ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਪੜਨ ਵਾਸਤੇ ਲਿਆਉਂਦਾ ਹੈ। ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ। ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਆਪੇ ਚਾਰ ਸਾਲ ਸਾਧ ਸੰਗਤ ਰੂਪੀ ਪਾਠਸ਼ਾਲਾ ਹੈ ਤੇ ਆਪ ਹੀ ਉਹ ਪਾਧਾ ਭਾਈ ਸਤਿਗੁਰੂ ਹੈ। ਆਪੇ ਉਹ ਚਾਟੜੇ ਜਿਹੜੇ ਗੁਰਸਿੱਖ ਮਾਈ ਭਾਈ ਨੇ ਉਹਨਾਂ ਨੂੰ ਪੜਨ ਵਾਸਤੇ ਲਿਆਉਂਦਾ ਹੈ। ਆਪੇ ਉਹ ਧਰਮ ਦਾ ਮਾਤਾ ਪਿਤਾ ਹੈ, ਆਪੇ ਬਾਲਕ ਕਰੇ ਸਿਆਣੇ, ਤੇ ਆਪ ਹੀ ਜਿਹੜੇ ਬਾਲਕ ਜਗਿਆਸੂ ਗੁਰਸਿੱਖ ਮਾਈ ਪਾਈ ਗੁਰੂ ਦੇ ਕੋਲ ਆਉਂਦੇ ਨੇ ਤੇ ਉਹਨਾਂ ਨੂੰ ਗੁਰਮਤਿ ਦੀ ਵਿਦਿਆ ਪੜਾ ਕੇ ਸਿਆਣੇ ਬਣਾ ਦਿੰਦਾ ਹੈ, ਸਮਝਦਾਰ ਬਣਾ ਦਿੰਦਾ ਹੈ। ਇੱਕ ਥੈ ਪੜ ਬੁੱਝੈ ਸਭ ਆਪੇ, ਇੱਕ ਥੈ ਆਪੇ ਕਰੇ ਇਹ ਆਣੇ। ਇੱਕ ਪਾਸੇ ਉਹ ਅਕਾਲ ਪੁਰਖ ਵਾਹਿਗੁਰੂ ਜਿਵੇਂ ਕੋਈ ਚੰਗੇ ਵਿਦਿਆਰਥੀ ਹੁੰਦੇ ਨੇ, ਉਹ ਪੜ੍ਹ ਕੇ ਸਮਝ ਲੈਂਦੇ ਨੇ ਅਤੇ ਫਿਰ ਉਹਨਾਂ ਨੂੰ ਸਰਟੀਫਿਕੇਟ ਮਿਲ ਜਾਂਦੇ ਨੇ, ਉਹਨਾਂ ਨੂੰ ਡਿਗਰੀਆਂ ਮਿਲ ਜਾਂਦੀਆਂ ਨੇ। ਇੱਕ ਤਾਂ ਆਪੇ ਕਰੇ ਇਹ ਆਣੇ, ਇੱਕ ਪਾਸੇ ਜਿਹੜੇ ਕੋਈ ਨਲਾਇਕ ਹੁੰਦੇ ਨੇ ਅਤੇ ਉਹਨਾਂ ਨੂੰ ਉਹ ਆਪ ਹੀ ਇਹ ਆਣੇ ਅਣਜਾਣ ਬਣਾ ਦਿੰਦਾ, ਨਾਦਾਨ ਬਣਾ ਦਿੰਦਾ, ਨਾ ਸਮਝ ਬਣਾ ਦਿੰਦਾ। ਕਿਉਂਕਿ ਇੱਕ ਵਿਦਿਆਰਥੀ ਹੁਸ਼ਿਆਰ ਹੁੰਦੇ ਨੇ ਅਤੇ ਦੂਸਰੇ ਕਈ ਨਲਾਇਕ ਵੀ ਹੁੰਦੇ ਨੇ। ਇੱਕ ਥੈ ਪੜ ਬੁੱਝਾ ਸਭ ਆਪੇ, ਇੱਕ ਪਾਸੇ ਉਹ ਵਾਹਿਗੁਰੂ ਸਿਆਣੇ ਅਤੇ ਲਾਇਕ ਵਿਦਿਆਰਥੀਆਂ ਵਾਂਗ ਪੜ੍ਹ ਕੇ ਹਰ ਗੱਲ ਨੂੰ ਸਮਝ ਲੈਂਦਾ ਹੈ ਅਤੇ ਦੂਸਰੇ ਪਾਸੇ ਇੱਕ ਉਹ ਵੀ ਵਿਦਿਆਰਥੀ ਨੇ ਜਿਹੜੇ ਨਲਾਇਕ ਹੁੰਦੇ ਨੇ, ਉਹ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰਦੇ ਜਾਂ ਉਸ ਪਾਸੇ ਤਵੱਜੋ ਨਹੀਂ ਦਿੰਦੇ ਅਤੇ ਉਹਨਾਂ ਵਾਂਗੂ ਇਹ ਆਣੇ ਨਾ ਸਮਝ ਅਤੇ ਨਾਦਾਨ ਵੀ ਉਹਨਾਂ ਨੂੰ ਆਪ ਹੀ ਬਣਾ ਦਿੰਦਾ ਹੈ। ਇੱਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰਾ ਮਨ ਸੱਚੇ ਭਾਣੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਇਕਨਾਂ ਨੂੰ ਜਿਹੜੇ ਲਾਇਕ ਨੇ ਅਤੇ ਜਿਹੜੇ ਸਿੱਖੀ ਦੇ ਸਕੂਲ ਵਿੱਚੋਂ ਪਾਸ ਹੋ ਗਏ ਨੇ, ਉਹਨਾਂ ਨੂੰ ਵਾਹਿਗੁਰੂ ਆਪਣੇ ਮਹਿਲ ਦੇ ਅੰਦਰ ਸੱਚਖੰਡ ਦੇ ਵਿੱਚ ਬੁਲਾ ਲੈਂਦੇ ਜਾਂ ਆਪ ਤੇਰਾ ਮਨ ਸੱਚੇ ਭਾਣੇ। ਹੇ ਵਾਹਿਗੁਰੂ, ਹੇ ਸੱਚੇ ਮਾਲਕਾ, ਜਿਹੜੇ ਤੇਰੇ ਆਪਣੇ ਮਨ ਵਿੱਚ ਪਾ ਗਏ ਨੇ ਅਤੇ ਉਹ ਜਿਹੜੇ ਲਾਇਕ ਵਿਦਿਆਰਥੀ ਨੇ ਭਾਵ ਗੁਰਸਿੱਖ ਨੇ, ਉਹਨਾਂ ਨੂੰ ਤੂੰ ਆਪਣੇ ਮਹਿਲ ਸੱਚਖੰਡ ਦੇ ਵਿੱਚ ਬੁਲਾ ਲੈਂਦਾ ਹੈ। ਜਿਨੇ ਆਪੇ ਗੁਰਮੁਖ ਦੇ ਵਡੇ ਆਏ ਸੇ ਜਨ ਸੱਚੀ ਦਰਗਹ ਜਾਣੇ। ਜਿਨ੍ਹਾਂ ਆਪੇ ਗੁਰਮੁਖ ਦੇ ਵਡੇ ਆਏ, ਜਿਨ੍ਹਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੁਆਰਾ ਨਾਮ ਦੀ ਅਤੇ ਗੁਰਮਤ ਗਿਆਨ ਦੀ ਵਡਿਆਈ ਦਿੰਦਾ ਹੈ, ਸੇ ਜਨ ਸੱਚੀ ਦਰਗਹ ਜਾਣੇ। ਉਹ ਜਨ ਗੁਰਮੁਖ ਪਿਆਰੇ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਜਾਣੇ ਜਾਂਦੇ ਨੇ, ਭਾਵ ਉਹਨਾਂ ਦੀ ਸੱਚੀ ਦਰਗਾਹ ਦੇ ਵਿੱਚ ਵੀ ਸੋਭਾ ਹੁੰਦੀ ਹੈ। ਜਿਹੜੇ ਐਸੇ ਵਿਦਿਆਰਥੀ ਹੁੰਦੇ ਨੇ ਜਿਹੜੇ ਕੋਈ ਚੰਗੀ ਪੜ੍ਹਾਈ ਕਰਕੇ ਵਜ਼ੀਫੇ ਲੈਂਦੇ ਨੇ ਅਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਵੀ ਮਾਨ ਸਨਮਾਨ ਪ੍ਰਾਪਤ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਅਤੇ ਬੜੇ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ ਅਤੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ ਅਤੇ ਲੋਕ ਅਤੇ ਪ੍ਰਲੋਕ ਸਫਲਾ ਹੋਵੇਗਾ। ਸੋ ਸਭ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਇੱਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰਾ ਮਨ ਸੱਚੇ ਭਾਣੇ। ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।